आए बिरहन की अखियों से बरसे बिन सावन रुत सावन की
रखी पिया को जो मैं न देख तो कैसे काटूं रखी पिया को जो मैं न देख तो कैसे
खारुत जब छम छम बरसे मनवारों रे नैना तरसे तारों में जब चंदा चमके दर्द उठे मन में थम थम की विरह सुलगे जब मोरे तन में चुपके चुपके मन आंगन में आस के बंधन टूट गए हैं बालम मोह से रूठ गए हैं
सखी पिया को
सोना हो गगन मंडल पर सेज पिया की किस विध मिलना होए जौहरी की गत जौहरी जाने जो कोई जौहरी होए घायल की गत घायल जाने के जिन लागी होए दर्द की मारी बन बन डोलू वेद न मिली जो कोई मीरा की तब पीर मिटे जब वेद संवरिया होए हेरी मैं तो प्रेम दीवानी मेरा दर्द न जाने कोई
सखी पिया को जो मैं न
चश्म जादू बसिद पर एवं बबुर्द तस्की यका यका दिल को चश्म जादू बसिद पर एवं बबुर्द तस्की किसे पड़ी है जो जा सुनावे किसे पड़ी है जो जा सुनावे हमारे पी को हमारी बतिया किसे पड़ी है नगरी नगरी द्वारे द्वारे पीपी शब्द सुना मूरी दर्श विकारन जग में होके दर्शन बिछिया पाऊरी तन मन उन परवारू सजनी जो गनिया कहलाऊरी किसे परी है शम्मे सोदा जो जर्रा है जे मेर आमा पगश तमाख ना नींद नैना ना अंग चैना ना नींद नैना ना अंग चैना ना आप रामे ना बेच पतिया ना नींद नैना चुप आंगन में मेरी उनसे बातें हैं ना ही अंग के चला नहीं सजीले सांवरिया लिल्लाह मोहे अब दर्श दिखा बिन दर्शन मरना जाम कहीं मोरा जीवन है तोरे दर्शन में नाही अंग चला नाही भाग सुहाग तोरे संग है एक बार जो आ मोरे आंगन में हो जाऊं सुहागन सखियन में नाही मोरे सांवरिया तोरी प्रीत में हो गई बांवरिया तोहे नगर नगर मैं ढूंढ फिरी तोहे भूखत हूँ मैं मन मन में नाही अंग चला नाही जीत गए मैं हार गई मैं हार के भी बल हार गई ऐसा प्रेम बसा मोले तन मन में नाही अंग चला नाही داد مارا پڑے وہ خوشبو
کے رولے مثال دل پر کے داد مارا پڑے وہ خوشبو
سپیت من کے درار لاکھو
سپیت من کے درار لاکھو
جو جائے پاؤں پیا کی کھتیاں
سپیت من کے درار لاکھو جو جائے
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz. डाउनलोड करें फ्री eawaz ऑफिशियल ऐप. रेडियो 770 AM वॉइस ऑफ कम्युनिटी. फॉर मोर डिटेल्स विजिट eawaz.com. आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz. डाउनलोड करें फ्री eawaz ऑफिशियल ऐप. रेडियो 770 AM वॉइस ऑफ कम्युनिटी. फॉर मोर डिटेल्स विजिट eawaz.com.
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
You are listening to WTOR 770 AM, Youngstown, Toronto. Listening to WTOR 770 AM, Youngstown, Toronto.
ਅੰਟੇਰੀਓ ਵਿੱਚ ਅਨੇਕ ਮਾਤਾ ਪਿਤਾ ਵਾਂਗ ਮੈਂ ਖੁਸ਼ ਹਾਂ ਕਿ ਬੱਚਿਆਂ ਨੇ ਮੁੜ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ, ਚਿੰਤਿਤ ਕਿ ਅੱਗੇ ਕੀ ਆਵੇਗਾ ਅਤੇ ਨਿਰਾਸ਼ ਕਿ ਡੱਗ ਫੋਰਡ ਨੇ ਸਾਡੇ ਸਕੂਲਾਂ ਵਿਚਲੀਆਂ ਸਮੱਸਿਆਵਾਂ ਨੂੰ ਠੀਕ ਨਹੀਂ ਕੀਤਾ, ਉਸ ਦੀਆਂ ਕਟੌਤੀਆਂ ਨੇ ਚੀਜ਼ਾਂ ਨੂੰ ਬਦਤਰ ਬਣਾ ਦਿੱਤਾ ਹੈ। ਐਂਡਰਿਆ ਹੋਰਵਾਸ ਅਤੇ ਐਨਡੀਪੀ ਛੋਟੀਆਂ ਕਲਾਸਾਂ ਡਿਲੀਵਰ ਕਰਨਗੇ, ਵਧੇਰੇ ਅਧਿਆਪਕ ਅਤੇ ਸਿੱਖਿਆ ਕਰਮਚਾਰੀ, ਮਾਨਸਿਕ ਸਿਹਤ ਲਈ ਬਿਹਤਰ ਸਹਾਰੇ ਅਤੇ ਵੱਧ ਸੁਰੱਖਿਅਤ ਸਕੂਲ, ਕਿਉਂਕਿ ਇਹ ਸਭ ਉਹ ਹੈ ਜਿਸ ਦੇ ਸਾਡੇ ਬੱਚੇ ਹੱਕਦਾਰ ਹਨ। Ontario the NDP ਵੱਲੋਂ ਸੁਨੇਹਾ।
Grill and Chick, delicious and healthy grilled chicken and rotisserie chicken sandwiches, burgers, wings, squares, popcorn chicken salad, garlic bread, sweet dishes. Aapne pahunchna 15 Montpelier Street, Brampton, Mississauga Road and Financial Drive, Commissary Intersection, Grill and Chick, 905-456-0500. Grill and Chick.
गाड़ी घर या कमर्शियल जैसा कि बिजनेस, ट्रक्स, डिलीवरी व्हीकल्स, कार्गो वैन्स, वर्कशॉप्स, ग्रोसरी स्टोर्स, रेस्टोरेंट्स की इंश्योरेंस के लिए वकार अजीम से राब्ता कीजिएगा। वकार अजीम यकीनी बनाएंगे कि कार, घर या कमर्शियल इंश्योरेंस कम अज कम रेट पर लेकर दे, मगर कवरेज आपको बेहतरीन से बेहतरीन मिले। यकीनन अपने पैसे और वक्त की बचत के लिए ईमानदार और रिलायबल सर्विस, मोस्ट कॉम्पिटेटिव रेट्स के लिए वकार अजीम 416-302-2522, 302-2522। खूबसूरत दांत, बाएतमाद मुस्कुराहट और बाएतमाद गुफ्तगू, आपकी और आपके खानदान की मुस्कुराहटों की जमीन, फिलिंग्स, क्राउन्स, ब्रिजेस, क्लीनिंग, एक्सेप्टिंग न्यू पेशेंट्स, फ्री कंसल्टेशन, दांतों की संभाल के लिए डॉक्टर पद्मजा, 310 शेपर्ड एवेन्यू ईस्ट, 299-7466।
कैनेडियन इमिग्रेशन के लॉस और पॉलिसीज में मुस्तकिल तब्दीलियां आती रहती हैं, इसीलिए इंतहाई जरूरी है कि आपका काम माहिराना तरीके से ताज़ा तरीन मालूमात के तहत किया जाए। मेरा नाम यास्मीन तैयबी है और मैं गुज़िश्ता 25 सालों से सिटीजनशिप, पीआर रिन्यूअल्स, स्पाउसल स्पॉन्सरशिप और एजेंसी के पेचीदा केसों को कामयाबी से करके हजारों लोगों की रहनुमाई कर चुकी हूँ। आप मुझसे 905-513-0012 पर कॉल करके अपॉइंटमेंट बुक करवा सकते हैं या karimsolutions.ca पर जाकर हमारी फर्म के बारे में मजीद मालूमात हासिल कर सकते हैं। हमारे ऑफिस में सर्टिफाइड उर्दू टू इंग्लिश तर्जुमे की भी सहूलियत मौजूद है।
क्या बात है बेटे, बड़ी आवाज़ नजर आ रही है।
अबू जान, खुदा का वास्ते, इस गाड़ी से तो दूसरे एक गधा गाड़ी खरीदते, हर मोड़ पे रुक जाती है।
और बच्चे परेशान क्यों होती हो, लाओ गाड़ी की चाबी दो, अभी लेकर जाता हूँ प्रीमियम ऑटो रिपेयर। गाड़ी की नब्ज देखकर खराबी की जड़ तक पहुँच जाएंगे।
मेरी सहेली ने भी कहा था,
वहाँ पर कूलिंग सिस्टम, इंजन ट्यूनअप, चार व्हील, कंप्यूटर बैलेंस, ब्रेक, नए और पुराने टायर, साफ आयल फिल्टर, मुफ्त में चेंज, स्टार्टर, अल्टरनेटर गारंटी के साथ ठीक करते हैं। बस इसके बाद तुम्हारी गाड़ी फर फर भागेगी। 21 मेलविक ड्राइव, इटोबिको, टेलीफोन 416-747-6800।
आयशा, ये तुम क्या सर पकड़ कर बैठी हो?
घर में मेहमान आ रहे हैं और मुझे 10 जगहों पर जाना पड़ेगा ग्रोसरी के लिए।
10 जगह क्यों, एक ही जगह है फातिमा ग्रोसर्स।
फातिमा ग्रोसर्स?
जी हाँ, फातिमा ग्रोसर्स, मसाले, ताज़ा सब्जियाँ, फल, हलाल गोश्त, मैरिनेटेड मीट आइटम और स्पेशल बीफ स्टेक्स भी। ग्रोसरी का सारा सामान साजो आवाज के रेफरेंस पर स्पेशल डिस्काउंट भी। मैकलॉगलन और ब्रिस्टल के इंटरसेक्शन पर न्यू फातिमा ग्रोसर्स, 512 ब्रिस्टल रोड, वेस्ट ऑफ मिसिसागा, 9058487000। फातिमा ग्रोसर्स, सबसे जबरदस्त।
जांच 16-502-8000। स्ट्रेस चाहे लखदा हो या काकदा, उस जिंदगी मुश्किल कर देता है। बाकी बातें एक तरफ, आपके फाइनेंशियल स्ट्रेस का हल है सिराज शफीक, जिनके पास है मिलियंस ऑफ डॉलर्स के प्राइवेट फंड। लास्ट मिनट क्लोजिंग हो या डिफिकल्टीज, सभी के लिए सिराज शफीक, 416-502-8000।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक ल्यूब 519-622-0660, quicktrucklube.com।
कर्जे से निजात के लिए एक ही नाम, मोहम्मद सिद्दीक, ऑल द सॉल्यूशन, पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन बैंक्रप्सी इंसॉल्वेंसी कंसोलिडेशन करते हैं अप टू 80%। मोहम्मद सिद्दीक आपके लिए काम करते हैं। पुरसकून जिंदगी, अच्छी सेहत और लंबी उम्र की जामिन। अपनी जिंदगी को पुरसकून करने के लिए, कर्जों से पाक करने के लिए राबिता कीजिए मोहम्मद सिद्दीक 416-671-0577।
Dum 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 d
You are listening to WTOR 770 AM, Youngstown, Toronto.
इस मौसम खजा में ओंटारियो में दोबारा दरियाफ्त करने के लिए बहुत कुछ है, ये याद है, और ये, और इसे कौन भूल सकता है, और इन्हें। लेकिन ये शुरू होता है इससे, इस आवाज से लगता है कि आप ओंटारियो गेटवे के लिए तैयार हो रहे हैं। खजा आ गई है, लेकिन ज्यादा वक्त के लिए नहीं। अभी destinationontario.com पर मंसूबा बनाना शुरू करें और दोबारा दरियाफ्त करें ओंटारियो की दुनिया।
GTA में सबसे बड़ा पाकिस्तानी हलाल बुफे, 40 से ज्यादा आइटम्स के साथ, अब विलेज टेस्ट पर मिसिसागा में। ब्रेकफास्ट बुफे सैटरडे एंड संडे 10 AM टू 2:30 PM, डिनर बुफे फ्राइडे टू संडे 5:30 PM टू 10:30 PM। पार्टी हॉल इज ओपन नाउ। मजीद मालूमात के लिए कॉल करें 6477744888, 4141 डिक्सी रोड, यूनिट 10 & 11, मिसिसागा, विलेज टेस्ट।
क्या आपकी पॉलिसी इस पेंडेमिक में आपको कवर कर रही है? मालूम कीजिए मुझसे कांटेक्ट करके। मैं हूं फजल वदूद, इंश्योर प्रो फाइनेंशियल सर्विसेज से। मेरा नंबर है 905-607-5000। 27 साल का इंश्योरेंस और अंडरराइटिंग का मेरा एक्सपीरियंस है। मैं मेक श्योर करूंगा कि आपको एक ऐसा प्लान दिलवाया जाए जो कि बेहतरीन हो और गारंटेड लोएस्ट रेट पे हो। कॉल कीजिए 905-607-5000। और हाँ, हर जुमेरात शाम को चैनल 770 पे मेरा प्रोग्राम सुनना ना भूलिएगा, जिसमें हम आपसे शेयर करते हैं बेहतरीन टिप्स इंश्योरेंस के बारे में।
लाइन ऑफ क्रेडिट भी ले देंगे। 11 सालों के तजुर्बेकार मॉर्गेज अलायंस के ब्रोकर कैनी तालिवाल। लाइसेंस नंबर 10530। कॉल 9058122800, 9058122800, और विजिट mortgagebuddies.ca। कैनी
तालिवाल वो छाए पहने कैनी तालिवाल।
यार बड़ी भुख लगी है, पर इस वेले खान नु की मिलेगा? सारा कुछ तो बंद है।
मिलेगा, तू चलता सही,
पर किथे?
ओ बाबा ढाबा ते, जिथे मिलदा है पंजाब दा स्वाद, भावे दिन होवे जा रात। तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठुरा नु
905-793-3636,
905-793-3636। फ्रेंचाइजी भी ले सकते हो।
$10 विच टीवी, $10 विच आईपैड, $10 विच प्रेशर कुकर, जान $10 विच कई सारे गिफ्ट जीतने दा मौका है तुहाडे कोल। तुहाडा अपना अशोका आते एशियन फूड सेंटर लेके आया है रैफल ड्रॉ। 1 अक्टूबर तो 7 नवंबर विचकार किसी भी एशियन फूड सेंटर ते आओ अते $10 विच कोई भी अशोका प्रोडक्ट खरीद के तुसी जीत सकते हो 13 गिफ्ट। ए ऑफर एशियन फूड सेंटर दे सारे आउटलेट्स ते अवेलेबल है। तां फिर किस गल दा इंतजार, लेके जाओ कई सारे उपहार। अशोका, द ओरिजिनल टेस्ट ऑफ इंडिया।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
लाइसेंस नंबर 10394।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165।
ਸੰਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮਾਫੀ ਚਾਹੁੰਦੇ ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਕੁਝ ਤਕਨੀਕੀ ਕਾਰਨਾਂ ਕਰਕੇ ਦੇਰੀ ਹੋ ਗਈ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਆ ਜਿਹੜਾ ਉਹ ਵਧੀਆ ਬੀਤੂਗਾ ਜੀ, ਤੁਸੀਂ ਕੰਮਾਂ ਕਾਰਾਂ ਤੇ ਡਟੇ ਹੋਵੋਗੇ ਤੇ ਸਾਡਾ ਰੇਡੀਓ ਪ੍ਰੋਗਰਾਮ ਔਨ ਕਰ ਚੁੱਕੇ ਹੋਵੋਗੇ। ਥੋੜੀ ਥੋੜੀ ਮਨ ਦੇ ਵਿੱਚ ਕੜਵਾਹਟ ਵੀ ਹੁੰਦੀ ਆ ਬਈ ਦੇਖੋ ਅਸੀਂ 7:30 ਦਾ ਚੈਨਲ ਆ ਜਿਹੜਾ ਲਾਇਆ ਹੋਇਆ ਤੇ ਆਵਾਜ਼ ਹੀ ਨਹੀਂ ਆ ਰਹੀ, ਪਰ ਕਈ ਵਾਰੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ ਤੇ ਉਹਨਾਂ ਸਮੱਸਿਆਵਾਂ ਦੇ ਕੋਈ ਨਾ ਕੋਈ ਕਾਰਨ ਹੁੰਦੇ ਨੇ ਤੇ ਜਦੋਂ ਉਹ ਕਾਰਨ ਲੱਭ ਕੇ ਦੂਰ ਕਰ ਦਿੱਤੇ ਜਾਂਦੇ ਨੇ ਤੇ ਸਮੱਸਿਆ ਹੱਲ ਹੋ ਜਾਂਦੀ ਹੈ। ਸਾਡਾ ਅੱਜ ਦਾ ਪ੍ਰੋਗਰਾਮ ਵੀ ਇਸੇ ਇਸ਼ੂ ਤੇ ਹੀ ਆ ਬਈ ਹਰੇਕ ਸਮੱਸਿਆ ਜਿਹੜੀ ਹੁੰਦੀ ਆ ਨਾ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਤੇ ਕਾਰਨ ਲੱਭਣਾ ਪੈਂਦਾ। ਜੇ ਅਸੀਂ ਕਾਰਨ ਨਾ ਲੱਭੀਏ ਸਮੱਸਿਆ ਉਵੇਂ ਦੀ ਉਵੇਂ ਖੜੀ ਰਹਿੰਦੀ ਹੈ ਸਿਰ ਤੇ। ਸਾਡਾ ਜ਼ਿੰਦਗੀ ਦਾ ਰੂਟੀਨ ਕੁਛ ਇਸ ਤਰ੍ਹਾਂ ਦਾ ਬਣ ਗਿਆ ਵੀ ਅਸੀਂ ਸਮੱਸਿਆਵਾਂ ਦਾ ਹੱਲ ਲੱਭਣ ਵੱਲ ਕੋਸ਼ਿਸ਼ ਘੱਟ ਕਰਦੇ ਹਾਂ ਤੇ ਟਾਲਦੇ ਰਹਿੰਦੇ ਹਾਂ, ਅੱਜ ਨਹੀਂ ਤਾਂ ਕੱਲ੍ਹ ਨੂੰ ਲੱਭ ਜੂ, ਕੱਲ੍ਹ ਨੂੰ ਨਹੀਂ ਤਾਂ ਪਰਸੋਂ ਨੂੰ ਲੱਭ ਜੂ। ਉਹਦੇ 'ਚ ਹੁੰਦਾ ਕੀ ਹੈ, ਉਹਦੇ ਵਿੱਚ ਸਾਡੇ ਮਨ ਦੇ ਵਿੱਚ ਇੱਕ ਬਿਰਤੀ ਹੈ ਜਿਹੜੀ ਉਹ ਘਰ ਘਰ ਜਾਂਦੀ ਹੈ ਟਾਲਣ ਦੀ ਵੀ ਚਲੋ ਟਾਲ ਦਿਓ ਕੋਈ ਨਹੀਂ, ਜਾਂ ਫਿਰ ਅਸਲੀ ਕਾਰਨ ਵੱਲ ਅਸੀਂ ਧਿਆਨ ਨਹੀਂ ਦਿੰਦੇ ਤੇ ਅਸੀਂ ਆਲੇ ਦੁਆਲੇ ਓੜ ਪੋੜ ਜਿਹਾ ਕਰਦੇ ਰਹਿੰਦੇ ਹਾਂ। ਜਦੋਂ ਓੜ ਪੋੜ ਦੀ ਗੱਲ ਚੱਲਦੀ ਆ ਤੇ ਫਿਰ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਜ਼ਿੰਦਗੀ ਦੀਆਂ ਸਮੱਸਿਆਵਾਂ ਪ੍ਰਤੀ ਇਹੋ ਜਿਹਾ ਵਤੀਰਾ ਧਾਰਨ ਕਰੀ ਰੱਖਦੇ ਨੇ ਵੀ ਓੜ ਪੋੜ ਜਿਹਾ ਕਰ ਲਓ। ਓੜ ਪੋੜ ਦਾ ਮਤਲਬ ਹੁਣ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਤੇ ਓੜ ਪੋੜ ਕਰਨ ਦੇ ਵਿੱਚ ਫਿਰ ਉਹ ਫਿਰ ਮਾਹਰ ਸੱਜਣ ਜਿਹੜੇ ਓੜ ਪੋੜ ਕਰਨ ਦੇ ਵਿੱਚ ਮਾਹਰ ਸੱਜਣ ਨੇ ਉਹਨਾਂ ਦੀ ਰਾਇ ਲੈਂਦੇ ਨੇ। ਦੇਖੋ ਗੱਲ ਕਿੱਥੋਂ ਤਿਲਕ ਕੇ ਕਿੱਥੇ ਜਾਂਦੀ ਆ ਵੀ ਇੱਕ ਸਮੱਸਿਆ ਹੁੰਦੀ ਹੈ, ਸਮੱਸਿਆ ਦਾ ਕੋਈ ਕਾਰਨ ਹੁੰਦਾ ਤੇ ਕਾਰਨ ਦਾ ਕੋਈ ਨਾ ਕੋਈ ਹੱਲ ਹੁੰਦਾ ਤੇ ਉਹਦੇ ਵਿੱਚ ਵਿਗਿਆਨਕ ਹੱਲ ਆ ਜਿਹੜਾ ਵਿਗਿਆਨਕ ਢੰਗ ਤਰੀਕੇ ਨੇ ਆਪਣਾ ਰੋਲ ਅਦਾ ਕਰਦੇ ਨੇ। ਪਰ ਜਿਹੜੇ ਸੱਜਣ ਸਮੱਸਿਆਵਾਂ ਦਾ ਕਾਰਨ ਨਹੀਂ ਲੱਭਦੇ ਤੇ ਸਮੱਸਿਆ ਸਿਰ ਤੇ ਖੜੀ ਹੁੰਦੀ ਹੈ ਤੇ ਸਮੱਸਿਆ ਨੂੰ ਟਾਲਦੇ ਰਹਿੰਦੇ ਨੇ ਤੇ ਫਿਰ ਟਾਲਦੇ ਟਾਲਦੇ ਫਿਰ ਜਦੋਂ ਸਮੱਸਿਆ ਵਿਗੜ ਜਾਂਦੀ ਹੈ ਫਿਰ ਉਹਦਾ ਓੜ ਪੋੜ ਲੱਭਦੇ ਨੇ, ਫਿਰ ਵੀ ਪੱਕਾ ਹੱਲ ਨਹੀਂ ਲੱਭਦੇ। ਕਿਉਂ ਲੱਭਦੇ ਨੇ? ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਮੱਸਿਆਵਾਂ ਕਿਸੇ ਕਾਰਨ ਕਰਕੇ ਹੁੰਦੀਆਂ ਨੇ ਤੇ ਓੜ ਪੋੜ ਫਿਰ ਕਰਨ ਦੇ ਜਿਹੜੇ ਮਾਹਰ ਨੇ ਉਹਨਾਂ ਕੋਲੇ ਜਾਂਦੇ ਨੇ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਜਿਹਦੇ ਨਾਲ ਸਾਨੂੰ ਨੰਗੇ ਧੜ ਹੋ ਕੇ ਲੜਨਾ ਪੈਂਦਾ, ਦੋ ਹੱਥ ਕਰਕੇ ਲੜਨਾ ਪੈਂਦਾ, ਮਨ ਨੂੰ ਤਿਆਰ ਕਰਨਾ ਪੈਂਦਾ, ਮਨ ਨੂੰ ਇਕਾਗਰ ਕਰਕੇ ਉਹਨਾਂ ਦੇ ਕਾਰਨ ਲੱਭਣੇ ਪੈਂਦੇ ਨੇ। ਪਰ ਐਡਾ ਔਖਾ ਰਸਤਾ ਕੌਣ ਚੁਣਿਆ ਜੀ? ਕਾਫੀ ਔਖਾ ਰਸਤਾ ਇਹ। ਅਸਲ ਦੇ ਵਿੱਚ ਫਿਲੋਸਫੀ ਬੜੀ ਡੂੰਘੀ ਆ ਜੀ। ਜਿੱਥੇ ਤਾਂ ਸਮੱਸਿਆ ਢਿੱਡ ਦੀ ਆ ਉੱਥੇ ਤਾਂ ਸਾਡੇ ਹੱਥ ਕੰਮ ਕਰਦੇ ਵੀ ਭੁੱਖ ਲੱਗੀ ਆ ਜੀ, ਕੋਈ ਨਾ ਕੋਈ ਲੱਭ ਲਈਏ, ਕਿਰਤ ਕਰ ਲਈਏ, ਕੰਮ ਕਰ ਲਈਏ, ਫੇਰ ਹੀ ਢਿੱਡ ਸਾਡਾ ਭਰਿਆ ਜਾਣਾ। ਤੇ ਆਮ ਕਰਕੇ ਢਿੱਡ ਭਰਨ ਦਾ ਜਿਹੜਾ ਰਿਸ਼ਤਾ ਉਹ ਕਿਰਤ ਦੇ ਨਾਲ ਜੁੜ ਜਾਂਦਾ, ਹੱਥੀ ਕਿਰਤ ਦੇ ਨਾਲ। ਬਹੁਤ ਵਾਰੀ ਹੁੰਦਾ ਇਹ ਹੈ ਵੀ ਢਿੱਡ ਭਰਨ ਦੀਆਂ ਸਮੱਸਿਆਵਾਂ ਤਾਂ ਸਾਡੀਆਂ ਹੱਲ ਹੋ ਜਾਂਦੀਆਂ ਨੇ, ਪਰ ਮਨ ਦੇ ਵਿੱਚ ਇੱਕ ਬਹੁਤ ਵੱਡਾ ਖਲਾ ਪਿਆ ਰਹਿੰਦਾ, ਵੈਕਿਊਮ ਪਈ ਰਹਿੰਦੀ ਹੈ। ਉਹ ਭਰਨ ਦੀ ਸਾਨੂੰ ਆਦਤ ਨਹੀਂ, ਮਾਨਸਿਕ ਖੁਰਾਕ ਸਾਨੂੰ ਪਤਾ ਨਹੀਂ ਵੀ ਮਾਨਸਿਕ ਖੁਰਾਕ ਹੁੰਦੀ ਕੀ ਹੈ। ਜੇ ਕੋਈ ਕਹੇ ਬੰਦਾ ਬਈ ਚੰਗੀ ਸੰਗਤ ਕਰ ਲਓ, ਚੰਗੇ ਬੰਦੇ ਕੋਲੇ ਬੈਠ ਜਾਓ, ਕਿਸੇ ਵਿਦਵਾਨ ਕੋਲੇ ਬੈਠ ਜਾਓ, ਕਿਸੇ ਵਿਗਿਆਨੀ ਦੀ ਗੱਲ ਸੁਣ ਲਓ, ਕਿਸੇ ਸੱਚੀ ਮੁੱਚੀ ਸਿਆਣੇ ਦੀ ਗੱਲ ਸੁਣ ਲਓ ਜਿਹੜਾ ਚੰਗੀਆਂ ਗੱਲਾਂ ਕਰਦਾ। ਸਾਡੇ ਸਮਾਜ ਦੇ ਵਿੱਚ ਇੱਕ ਇਹ ਗੱਲ ਆ ਵੀ ਉਹ ਤਾਂ ਫੋਕੀਆਂ ਗੱਲਾਂ ਹੀ ਕਰਦੇ ਨੇ, ਬੰਦਾ ਤਾਂ ਅਸਲੀ ਉਹ ਹੀ ਆ ਜਿਹੜਾ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕੇ। ਮਤਲਬ ਗੱਲ ਸਾਰੀ ਸਾਡੀ ਬਹੁਤੀ ਢਿੱਡ ਦੇ ਆਲੇ ਦੁਆਲੇ ਕੇਂਦਰਿਤ ਆ, ਤੇ ਇਹਦੇ ਵਿੱਚ ਕਾਫੀ ਹੱਦ ਚ ਸੱਚਾਈ ਵੀ ਹੈ ਵੀ ਜੇ ਫੋਕੀਆਂ ਗੱਲਾਂ ਕਰੀ ਜਾਈਏ ਤੇ ਉਧਰੋਂ ਰੋਟੀ ਪਾਣੀ ਦਾ ਬੰਦੋਬਸਤ ਨਾ ਹੋਵੇ ਤੇ ਫਿਰ ਉਹ ਬੰਦੇ ਨੂੰ ਨਿਕੰਮਾ ਬੰਦਾ ਕਿਹਾ ਜਾਂਦਾ। ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਮਨ ਦੇ ਨਾਲ ਸੰਬੰਧਿਤ ਨੇ। ਮਨ ਦੇ ਵਿੱਚ ਜਦੋਂ ਪ੍ਰੋਬਲਮ ਆ ਜਾਂਦੀਆਂ, ਸਮੱਸਿਆਵਾਂ ਖੜੀਆਂ ਹੁੰਦੀਆਂ, ਫਿਰ ਅਸੀਂ ਉਹ ਸਮੱਸਿਆਵਾਂ ਦਾ ਇਲਾਜ ਨਹੀਂ ਲੱਭਦੇ, ਫਿਰ ਅਸੀਂ ਓੜ ਪੋੜ ਲੱਭਦੇ ਹਾਂ। ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ, ਮੈਂ ਗੱਲ ਦਾ ਇਸ਼ਾਰਾ ਤਾਂ ਭੂਮਿਕਾ ਤਾਂ ਕਾਫੀ ਬਣਦੀ ਆ, ਪਰ ਮੈਂ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਅਸੀਂ ਆਪਣੇ ਰੋਗੀ ਮਨ ਦਾ ਇਲਾਜ ਨਹੀਂ ਕਰਦੇ। ਸਾਨੂੰ ਪਤਾ ਹੀ ਨਹੀਂ ਮਨ ਚੀਜ਼ ਕੀ ਆ। ਜਦੋਂ ਸਾਡੇ ਸਾਹਮਣੇ ਜ਼ਿੰਦਗੀ ਦੀ ਕੋਈ ਸਮੱਸਿਆ ਆਉਂਦੀ ਆ, ਤਾਂ ਕਿਉਂਕਿ ਅਸੀਂ ਮਾਨਸਿਕ ਖੁਰਾਕ ਲਈ ਨਹੀਂ ਹੁੰਦੀ, ਸਮੱਸਿਆਵਾਂ ਨੂੰ ਕਿਵੇਂ ਸਿੱਝਣਾ, ਕਿਵੇਂ ਨਜਿੱਠਣਾ, ਕਿਵੇਂ ਉਹਨਾਂ ਨਾਲ ਦੋ ਚਾਰ ਹੋਣਾ, ਸਾਡੇ ਮਨ ਨੇ, ਅਸੀਂ ਮਨ ਨੂੰ ਤਿਆਰ ਨਹੀਂ ਕੀਤਾ ਹੁੰਦਾ। ਅਸੀਂ ਫੌਰੀ ਤੌਰ ਤੇ ਕੋਈ ਨਾ ਕੋਈ ਇਲਾਜ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੇ ਘਰਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਤੇ ਮੈਂ ਤਾਂ ਇੱਥੇ ਆ ਕੇ ਨਾ ਹੈਰਾਨ ਹੋ ਗਿਆ। ਮੈਂ ਵੇਖਿਆ ਇੱਥੇ ਆ ਕੇ ਵੀ ਸਾਡੇ ਲੋਕ ਇੱਥੇ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਨੇ, ਤੇ ਉਹ ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਧਾਰਨ ਲੋਕ ਨੇ, ਜਿਹੜੇ ਕਿਰਤ ਕਰਕੇ ਖਾਂਦੇ ਨੇ, ਜਿਨ੍ਹਾਂ ਦੇ ਰੁਜ਼ਗਾਰ ਦੇ ਵਸੀਲੇ ਬੜੇ ਛੋਟੇ ਨੇ, ਜਿਨ੍ਹਾਂ ਨੇ ਬਹੁਤੀ ਦੁਨੀਆਂ ਨਹੀਂ ਦੇਖੀ ਹੋਈ, ਮੈਂ ਬਹੁਤ ਵਾਰੀ ਸੋਚਦਾ ਹੁੰਦਾ ਵੀ ਉਹ ਲੋਕ ਇੱਥੋਂ ਦੇ ਲੋਕਾਂ ਨਾਲ ਸਿਆਣੇ ਨੇ ਕਿਵੇਂ ਭਲਾ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਜੇ ਨਾ, ਉਹਨਾਂ ਦੇ ਘਰ 'ਚ ਕੋਈ ਬਿਮਾਰੀ ਠਮਾਰੀ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ, ਠੀਕ ਆ, ਇੱਕ ਸਮਾਜ ਦਾ ਵਰਤਾਰਾ ਬਣਿਆ ਵੀ ਉਹ ਪਹਿਲਾਂ ਇਲਾਜ ਆ ਜਿਹੜਾ ਮਾੜਾ ਮੋਟਾ ਇੱਧਰ ਉੱਧਰ ਨੂੰ ਕਰਾਉਂਦੇ ਨੇ, ਪਰ ਉਹ ਬਹੁਤ ਘੱਟ ਜਿਹੜੇ ਹੈਗੇ ਨੇ ਵਸਤੂ ਸ਼ਾਸਤਰ ਦਾ ਨਾਂ ਜਾਣਦੇ ਨੇ। ਕਿਸੇ ਨੂੰ ਪਤਾ ਹੀ ਨਹੀਂ ਹੋਣਾ ਪਿੰਡਾਂ ਦੇ ਵਿੱਚ ਵਸਤੂ ਸ਼ਾਸਤਰ ਕੀ ਹੈ, ਪਰ ਇੱਥੇ ਆ ਕੇ ਮੈਂ ਵੇਖਿਆ ਬਈ ਜਦੋਂ ਕਿਸੇ ਨੂੰ ਘਰਾਂ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਨਾ, ਉਹ ਪਹਿਲਾਂ ਤਾਂ ਇਹ ਦੇਖਦੇ ਆ ਵੀ ਆਹ ਜਿਹੜਾ ਘਰ ਨਾ ਸਾਡਾ, ਇਹਦਾ ਦਰਵਾਜ਼ਾ ਕਿੱਧਰ ਨੂੰ ਲੱਗਿਆ ਹੋਇਆ, ਇਹ ਡਾਇਰੈਕਸ਼ਨ ਕਿੱਧਰ ਨੂੰ ਆ, ਇਹਦੇ 'ਚ ਕੋਈ ਫਰਕ ਤਾਂ ਨਹੀਂ। ਜਾਂ ਉਹ ਦੇਖਦੇ ਨੇ ਵੀ ਸਾਡਾ ਟੈਲੀਫੋਨ ਦਾ ਨੰਬਰ ਆ ਜਿਹੜਾ ਨਾ, ਉਹ ਨੰਬਰ ਦੇ ਜਿਹੜੇ ਨੰਬਰ ਨੇ, ਜਿਵੇਂ ਆ ਮੇਰਾ ਨੰਬਰ ਆ 647384336300084436, ਉਹ ਵੇਖਦੇ ਨੇ ਵੀ ਇਹ ਨੰਬਰ ਨਾ ਕੋਈ ਹੋਰ ਆਪਾਂ ਟੈਲੀਫੋਨ ਨੰਬਰ ਲੈ ਲਈਏ, ਸਾਡੇ ਘਰ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਹ ਕਹਿੰਦੇ ਨੇ ਆ ਘਰ ਦੇ ਵਿੱਚ ਜਿਹੜੀ ਕਿਚਨ ਆ ਨਾ, ਇਹਨੂੰ ਐਂ ਕਰ ਲਈਏ, ਵਾਸ਼ਰੂਮ ਉੱਧਰ ਨੂੰ ਬਣਾ ਲਈਏ, ਸ਼ੀਸ਼ਾ ਲਾ ਦਈਏ ਵਾਸ਼ਰੂਮ ਦੇ ਵਿੱਚ, ਕਮਰੇ ਦਾ ਦਰਵਾਜ਼ਾ ਉੱਧਰ ਨੂੰ ਕਰੇ, ਸਾਡੀਆਂ ਪ੍ਰੋਬਲਮ ਹੱਲ ਹੋ ਜਾਣਗੀਆਂ। ਤੇ ਤੁਸੀਂ ਦੋਸਤੋ ਹੈਰਾਨ ਹੋਵੋਗੇ, ਤੁਸੀਂ ਮੈਨੂੰ ਕਹੋਗੇ ਵੀ ਇਹ ਕਿਹੜੀ ਦੁਨੀਆਂ 'ਚ ਰਹਿੰਦਾ, ਮੈਂ ਬਿਲਕੁਲ ਠੀਕ ਕਹਿ ਰਿਹਾ ਜੀ। ਚਾਰ ਚਾਰ ਪੰਜ ਪੰਜ ਹਜ਼ਾਰ, ਤਿੰਨ ਤਿੰਨ ਹਜ਼ਾਰ, ਦੋ ਦੋ ਹਜ਼ਾਰ, ਦਸ ਦਸ ਹਜ਼ਾਰ ਤੱਕ ਵਸਤੂ ਸ਼ਾਸਤਰ ਦੇ ਮਾਹਰ ਨੂੰ ਦਿੰਦੇ ਨੇ, ਤੇ ਇੰਨੇ ਗੁਪਤ ਤਰੀਕੇ ਦੇ ਨਾਲ ਕੰਮ ਕਰਦੇ ਨੇ ਉਹ, ਆਲੇ ਦੁਆਲੇ ਭਿਣਕ ਵੀ ਨਹੀਂ ਪੈਂਦੀ, ਕਈ ਵਾਰੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਭਿਣਕ ਨਹੀਂ ਪੈਂਦੀ ਵੀ ਇਹ ਜਿਹੜਾ ਇਹ ਬੰਦਾ ਜਿਹੜਾ ਆਇਆ ਨਾ, ਇਹ ਜਿਹਨੂੰ ਉਹ ਵਸਤੂ ਸ਼ਾਸਤਰ ਦਾ ਮਾਹਰ ਕਹਿੰਦਾ ਵੀ ਇਹ ਕੌਣ ਆ, ਤੇ ਬਸ ਉਹ ਚੁੱਪ ਚੁਪੀਤੇ ਆਪਦੀ ਰਿਪੋਰਟ ਜੀ ਲੈ ਕੇ ਤੁਰ ਜਾਂਦਾ। ਮਤਲਬ ਰਿਪੋਰਟ ਵੀ ਐਵੇਂ ਬਣਾਉਂਦੇ ਜਿਵੇਂ ਘਰ ਦੀ ਇੰਸਪੈਕਸ਼ਨ ਕਰਨ ਵਾਲਾ ਕੋਈ ਹੋਮ ਇੰਸਪੈਕਟਰ ਨਾ ਆਇਆ ਹੁੰਦਾ ਹੋਵੇ, ਇਸ ਤਰ੍ਹਾਂ ਰਿਪੋਰਟ ਜੀ ਬਣਾ ਕੇ ਫਿਰ ਉਹ ਇਕੱਲੇ ਬੰਦੇ ਨੂੰ ਜਿਹਨੂੰ ਉਹਨੇ ਗੰਢਿਆ ਹੁੰਦਾ ਜਾਂ ਜਿਹੜਾ ਵਹਿਮਾਂ 'ਚ ਗ੍ਰਸਤ ਹੋਇਆ ਹੁੰਦਾ, ਉਹਨੂੰ ਉਹ ਬਸ ਉਪਾਅ ਜਿਹਾ ਦੱਸ ਜਾਂਦਾ, ਉਸ ਤੋਂ ਬਾਅਦ ਘਰ ਦੇ ਵਿੱਚ ਹਿਲਚੁਲ ਸ਼ੁਰੂ ਹੋ ਜਾਂਦੀ ਆ। ਬਹੁਤੀ ਵਾਰ ਸਾਡੇ ਸੱਜਣ ਮਿੱਤਰ ਨਵੇਂ ਘਰ ਲੈਂਦੇ ਨੇ, ਨਵੇਂ ਘਰ ਲੈ ਕੇ ਉਹ ਵਸਤੂ ਸ਼ਾਸਤਰ ਮਾਹਰ ਦੇ ਮੁਤਾਬਕ ਹੀ ਸਾਰਾ ਕੁਛ ਕਰਦੇ ਨੇ, ਡਰਾਈਵੇ ਵੀ ਉਹੋ ਜਿਹਾ ਬਣਾਉਂਦੇ ਨੇ, ਲੁੱਕ ਵੀ ਤੇ ਕਲਰ ਵੀ ਤੇ ਸਾਰਾ ਪੇਂਟ ਉਹ ਸਾਰਾ ਕੁਛ, ਪੌੜੀਆਂ ਵੀ ਉਹੋ ਜਿਹੀਆਂ ਬਣਾਉਂਦੇ ਨੇ। ਮਤਲਬ ਮੈਂ ਹੈਰਾਨ ਹੋ ਜਾਂਦਾ ਬਈ 21ਵੀਂ ਸਦੀ ਦਾ ਯੋਗਾ ਤੇ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਆ, ਇਹ ਲੋਕ ਪਤਾ ਨੀ ਕਿਹੜੀ ਦੁਨੀਆਂ ਦੇ ਵਿੱਚ ਰਹਿੰਦੇ ਨੇ। ਜੇ ਕੋਈ ਸਰੀਰਕ ਬਿਮਾਰੀ ਵੀ ਲੱਗ ਜੇ ਉਹਨਾਂ ਨੂੰ, ਤੇ ਉਹ ਫਿਰ ਉਹਦਾ ਵੀ ਓੜ ਪੋੜ ਆ ਜਿਹੜਾ, ਉਹ ਫੋਨ ਕਰਕੇ ਪੰਜਾਬ 'ਚ ਭਾਰਤ 'ਚ ਬੈਠੇ ਜੋਤਸ਼ੀਆਂ ਤੋਂ, ਵਸਤੂ ਸ਼ਾਸਤਰ ਦੇ ਮਾਹਰ ਤੋਂ, ਸਿਆਣਿਆਂ ਤੋਂ ਕਰਾਉਂਦੇ ਨੇ। ਇਹ ਸੱਚਾਈ ਆ ਦੋਸਤੋ। ਇਹ ਖਬਰਾਂ ਬਹੁਤ ਘੱਟ ਅਖਬਾਰਾਂ ਦੇ ਵਿੱਚ ਲੱਗਦੀਆਂ ਨੇ, ਬਹੁਤ ਘੱਟ ਰੇਡੀਓ ਤੇ ਚੱਲਦੀਆਂ ਨੇ, ਪਰ ਇਹ ਮਹੀਨੇ ਡੇਢ ਮਹੀਨੇ ਬਾਅਦ ਜੇ ਲੋਕਾਂ ਤੋਂ ਸਿਰਫ ਕਾਲ ਲੈ ਕੇ ਪੁੱਛਿਆ ਜਾਵੇ, ਹੋਸਟ ਮੇਰੇ ਵਰਗਾ ਨਾ ਹੋਵੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਗੱਲ ਕਰਨੀ ਆ ਤਾਂ ਇਹ ਤਾਂ ਤਰਖੀ ਸੋਸਾਇਟੀ ਨਾਲ ਸੰਬੰਧਿਤ ਆ, ਇਹਨੇ 35-40 ਸਾਲ 30 ਸਾਲ ਆਪਦੀ ਜ਼ਿੰਦਗੀ ਦੇ ਤਰਖੀਲ ਵਿਚਾਰਾਂ ਲਈ ਲਾਏ ਨੇ, ਉਹਨਾਂ ਨੂੰ ਇਹ ਵੀ ਪਤਾ ਵੀ ਪੰਜਾਬ ਦੇ ਵਿੱਚ ਤਰਖੀ ਸੋਸਾਇਟੀ ਆ ਜਿਹੜੀ ਮਾਨਸਿਕ ਰੋਗੀਆਂ ਦਾ ਫ੍ਰੀ ਇਲਾਜ ਕਰਦੀ ਆਈ ਆ, ਅਸੀਂ ਜੋਤਸ਼ੀਆਂ ਨੂੰ, ਸਿਆਣਿਆਂ ਨੂੰ, ਗੈਬੀ ਸ਼ਕਤੀਆਂ ਦੇ ਮਾਹਰਾਂ ਨੂੰ ਚੈਲੰਜ ਕਰਦੇ ਰਹੇ ਨੇ, ਇਸ ਕਰਕੇ ਸਾਡੇ ਰੇਡੀਓ ਤੇ ਤਾਂ ਨਹੀਂ ਉਹ ਕਾਲ ਕਰਦੇ। ਪਰ ਕੋਈ ਹੋਰ ਰੇਡੀਓ ਹੋਸਟ ਜੇ ਕੋਈ ਉਹਨਾਂ ਨੂੰ ਕਾਲ ਕਰਕੇ ਪੁੱਛ ਲਏ ਵੀ ਭਾਈ ਆਪਣੀ ਜ਼ਿੰਦਗੀ ਦਾ ਤਜਰਬਾ ਦੱਸੋ, ਤਾਂ ਉਹਨਾਂ ਦੀਆਂ ਕਾਲ ਸੁਣਨ ਵਾਲੀਆਂ ਹੁੰਦੀਆਂ। ਮੈਂ ਕਹਿੰਦਾ ਉਨਾ ਸਵਾਦ ਨਾ ਤੁਹਾਨੂੰ ਪੂਰੇ ਐਨ ਵਧੀਆ ਕੋਈ ਦਾਲ ਸਬਜ਼ੀ ਬਣਾਈ ਹੋਵੇ, ਕੋਈ ਵਧੀਆ ਮਤਲਬ ਡਿਸ਼ ਤਿਆਰ ਕੀਤੀ ਹੋਵੇ, ਉਹ ਖਾ ਕੇ ਉਨਾ ਸਵਾਦ ਨਹੀਂ ਆਉਣਾ। ਉਨਾ ਸਵਾਦ ਨਾ ਤੁਹਾਨੂੰ ਹਾਸਾ ਜਿਹੜਾ ਹੈਗਾ ਘਰੇ ਬੈਠ ਕੇ ਪਰਿਵਾਰ ਦੇ ਮੈਂਬਰਾਂ 'ਚ ਉਨਾ ਆਨੰਦ ਨਹੀਂ ਆਉਣਾ ਜਿੰਨਾ ਤੁਹਾਨੂੰ ਇਹਨਾਂ ਦੀਆਂ ਕਾਲ ਸੁਣ ਕੇ ਆਨੰਦ ਆਊਗਾ। ਆਪੋ ਆਪਣੇ ਤਜਰਬੇ ਦੱਸਦੇ ਨੇ, ਅਸੀਂ ਫਲਾਨੇ ਵੇਲੇ ਭੂਤ ਦੇਖੀ, ਫਲਾਨੇ ਵੇਲੇ ਸਾਡੇ ਪਰਿਵਾਰ ਚਾਹ ਹੋ ਗਿਆ, ਅਸੀਂ ਫਲਾਨੇ ਥਾਂ ਤੇ ਮੱਥਾ ਟੇਕਿਆ, ਅਸੀਂ ਆਹ ਉਪਾਅ ਕੀਤਾ, ਇਹ ਜਾਦੂ ਟੂਣੇ ਹੁੰਦੇ ਨੇ, ਭੂਤਾਂ ਪ੍ਰੇਤਾਂ ਹੁੰਦੇ ਨੇ, ਬੋਲਣ ਵਾਲਿਆਂ ਨੂੰ ਤਾਂ ਬੋਲ ਹੀ ਜਾਣਾ, ਇਹਨਾਂ ਨੂੰ ਤਾਂ ਕੁਛ ਪਤਾ ਨੀ। ਮਤਲਬ ਮੈਂ ਕਈ ਵਾਰੀ ਰੇਡੀਓ ਜਾਂਦਾ ਹੁੰਦਾ, ਕੋਈ ਨਾ ਕੋਈ ਰੇਡੀਓ ਤੇ ਟਾਕ ਸ਼ੋ ਇਹੋ ਜਿਹਾ ਚੱਲਦਾ ਹੁੰਦਾ ਜਿੱਥੇ ਹੋਸਟ ਆਪ ਵੀ ਵਹਿਮੀ ਹੁੰਦਾ ਬਹੁਤ ਸਾਰੀ, ਕਿਉਂਕਿ ਹੋਸਟ ਤਾਂ ਹੋਸਟ ਆ ਨਾ, ਹੋਸਟ ਨੂੰ ਵਿਚਾਰ ਨੂੰ ਕੀ ਪਤਾ ਹੋਸਟ ਕਿਹੜਾ ਵਿਗਿਆਨ ਬਾਰੇ ਜਾਂ ਵਹਿਮਾਂ ਭਰਮਾਂ ਬਾਰੇ ਕੋਈ ਪੜ੍ਹ ਕੇ ਆਇਆ। ਮੈਂ ਇਹ ਨੀ ਕਹਿੰਦਾ ਵੀ ਮੈਂ ਮਾਹਰ ਹਾਂ, ਪਰ ਥੋੜੀ ਬਹੁਤ ਆਲੇ ਦੁਆਲੇ ਸਮਾਜ ਦੇ ਵਿੱਚੋਂ ਇਹੋ ਜਿਹੀ ਖੋਜ ਆ ਜਿਹੜੀ ਕਰਦੇ ਰਹੀਦਾ। ਤੁਸੀਂ ਕਿਸੇ ਤਰਖੀ ਸੋਸਾਇਟੀ ਦੇ ਮੈਂਬਰ ਨੂੰ ਪੁੱਛ ਲਓ, ਕਿਸੇ ਵਹਿਮ ਭਰਮ ਬਾਰੇ ਪੁੱਛ ਲਓ, ਤੁਹਾਡੀ ਪੂਰੀ ਤਸੱਲੀ ਕਰਾ ਦੂਗਾ ਵੀ ਫਲਾਨਾ ਵਹਿਮ ਐਂ ਪੈਦਾ ਹੋਇਆ। ਮੈਂ ਤੁਹਾਨੂੰ ਦੱਸ ਦਿੰਦਾ, ਟੂਣੇ ਬਾਰੇ ਪੁੱਛ ਲਓ, ਟੂਣੇ ਦਾ ਇੱਕ ਆਪਣਾ ਇਤਿਹਾਸ ਆ। ਸਾਡੇ ਲੋਕ ਕਹਿੰਦੇ ਵੀ ਭਾਈ ਜੇ ਟੂਣੇ ਨੂੰ ਮੰਨਦੇ ਨੀ ਫਿਰ ਲੋਕ ਟੂਣਾ ਕਰਦੇ ਕਿਉਂ ਨੇ, ਇੱਥੇ ਵੀ ਕਰਦੇ ਨੇ, ਇੱਥੇ ਵੀ ਕੀਤੇ ਜਾਂਦੇ ਨੇ ਟੂਣੇ। ਕਿਵੇਂ ਬੇਲੋੜਾ ਹੈ, ਕਦੋਂ ਇਹ ਬੇਲੋੜਾ ਹੋ ਗਿਆ, ਕਿਵੇਂ ਇਹ ਰੈਲੇਵੈਂਟ ਹੋ ਗਿਆ, ਕਦੋਂ ਇਹ ਪੈਦਾ ਹੋਇਆ ਸੀਗਾ, ਟੂਣੇ ਦਾ ਜਿਹੜਾ ਵਰਤਾਰਾ ਸੀ, ਮੈਂ ਤੁਹਾਨੂੰ 2 ਮਿੰਟਾਂ ਦੇ ਵਿੱਚ ਸਮਝਾ ਦੂੰਗਾ। ਜੇ ਕਿਸੇ ਨੂੰ ਕਿੰਤੂ ਪ੍ਰੰਤੂ ਹੋਵੇ ਤਾਂ ਦੁਬਾਰਾ ਕੋਈ ਗੱਲ ਨੀ, ਆਪਾਂ ਡਿਸਕਸ਼ਨ ਕਰ ਲਾਂਗੇ ਇਸ ਗੱਲ ਤੇ। ਇਵੇਂ ਹੀ ਹਰੇਕ ਵਹਿਮ ਭਰਮ ਦਾ ਸਾਡੇ ਦਿਮਾਗ ਦੇ ਵਿੱਚ ਜਿਹੜੀ ਧਾਰਨਾ ਪਈ ਆ, ਆਲੇ ਦੁਆਲੇ ਸਮਾਜ ਦੇ ਵਿੱਚ ਕੋਈ ਧਾਰਨਾ ਚੱਲ ਰਹੀ ਆ, ਉਹਦਾ ਕੋਈ ਨਾ ਕੋਈ ਕਾਰਨ ਹੁੰਦਾ, ਕਿਵੇਂ ਫੈਲਦਾ, ਕੋਈ ਵਕਤ ਹੁੰਦਾ, ਕਿਵੇਂ ਵਕਤ ਅੱਗੇ ਲੰਘ ਜਾਂਦਾ, ਕਿਵੇਂ ਉਹ ਵਹਿਮ ਕੋਈ ਧਾਰਨਾ ਇਰਰੈਲੇਵੈਂਟ ਹੋ ਜਾਂਦੀ ਹੈ। ਇਹ ਇੱਕ ਵਰਤਾਰਾ ਜੀ, ਇੱਕ ਸਿੱਖਿਆ ਸਾਡੇ ਸਮਾਜ ਦੇ ਵਿੱਚੋਂ, ਇਹ ਜੀਆਂ ਗੱਲਾਂ ਦੇ ਕਾਰਨ ਲੱਭਣੇ ਪੈਂਦੇ ਨੇ। ਦੇਖੋ ਟੂਣੇ ਬਾਰੇ ਆਪਾਂ ਗੱਲ ਕਰਦੇ ਸੀ, ਮਾਫੀ ਚਾਹੁੰਦਾ, ਬਹੁਤ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ, ਜਦੋਂ ਬੰਦੇ ਨੂੰ ਸੋਝ ਹੀ ਨਹੀਂ ਸੀ, ਉਹ ਹਰੇਕ ਸਮੱਸਿਆ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਸੀ, ਪਰ ਗਿਆਨ ਦੀ ਸੀਮਤਾ ਹੀ ਸੀ, ਲੱਭਿਆ ਨਹੀਂ ਸੀ ਜਾਂਦਾ। ਆਲੇ ਦੁਆਲੇ ਫਿਰ ਉਹ ਜਦੋਂ ਵੀ ਕੋਈ ਘਟਨਾ ਵਾਪਰਨੀ ਤੇ ਜਦੋਂ ਉਹਨੂੰ ਸਮੱਸਿਆ ਹੋਣੀ, ਉਹ ਸਮੱਸਿਆ ਨੂੰ ਘਟਨਾ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਸੀ, ਆਹ ਮੈਨੂੰ ਸਮੱਸਿਆ ਹੀ ਆ, ਆਲੇ ਦੁਆਲੇ ਆਹ ਘਟਨਾ ਵਾਪਰੀ ਹੈ, ਇਸ ਕਰਕੇ ਘਟਨਾ ਦਾ ਰਿਲੇਸ਼ਨ ਆ। ਫੋਰ ਐਗਜ਼ਾਮਪਲ, ਜੇ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਤੇ ਉਧਰੋਂ ਮਤਲਬ ਸੂਰਜ ਗ੍ਰਹਿਣ ਲੱਗਿਆ ਹੋਇਆ, ਉਹਨੇ ਸੋਚਣਾ ਵੀ ਸੂਰਜ ਗ੍ਰਹਿਣ ਮਾੜਾ ਤੇ ਇਹਦੇ ਕਰਕੇ ਪਰਿਵਾਰ ਦੀ ਮੌਤ ਹੋਈ ਹੈ, ਤੇ ਅਗਲੀ ਵਾਰੀ ਫਿਰ ਉਹਨੇ ਸੋਚਣਾ ਵੀ ਗ੍ਰਹਿਣ ਲੱਗਿਆ, ਲੋਕ ਕਿਸੇ ਦੀ ਮੌਤ, ਹੁਣ ਮੌਤ ਵੀ ਕਿਸੇ ਨਾ ਕਿਸੇ ਘਰੇ ਕਿਸੇ ਦੀ ਹੋਣੀ ਹੋਈ ਆ ਨਾ, ਤਾਂ ਉਹਨੇ ਫਿਰ ਗ੍ਰਹਿਣ ਨਾਲ ਜੋੜਨ ਲੱਗ ਗਿਆ, ਜਾਂ ਫਿਰ ਉਹ ਮਾੜੀਆਂ ਘਟਨਾਵਾਂ ਨਾਲ ਵੀ ਭੂਚਾਲ ਆਇਆ ਜਾਂ ਹੋਰ ਆਇਆ, ਜ਼ਿੰਦਗੀ ਦੀਆਂ ਘਟਨਾਵਾਂ ਨਾਲ ਜਾਂ ਗ੍ਰਹਿਆਂ ਦੀ ਚਾਲ ਦੇਖਣੀ ਉਹਨੇ ਉੱਤੇ ਦੇਖ ਕੇ। ਹੁਣ ਜਿਹਨੂੰ ਆਪਾਂ ਗ੍ਰਹਿ ਕਹਿੰਦੇ ਹਾਂ, ਉਦੋਂ ਤਾਂ ਗ੍ਰਹਿਆਂ ਦਾ ਪਤਾ ਨਹੀਂ ਸੀ, ਉਦੋਂ ਅਸਮਾਨ ਦੇ ਵਿੱਚ ਬਸ ਤਾਰੇ ਹੀ ਦਿਸਦੇ ਹੁੰਦੇ ਸੀ, ਉਹਨੇ ਦੇਖਣਾ ਕਿ ਫਲਾਨੀ ਸ਼ਕਲ ਵਾਲਾ ਜਾਂ ਆਹ ਵੱਧ ਚਮਕਦਾ ਤਾਰਾ ਇਸ ਵੇਲੇ ਚੜਿਆ ਹੋਇਆ ਤੇ ਇਸ ਵੇਲੇ ਕੋਈ ਪ੍ਰੋਬਲਮ ਆਈ ਸਮੱਸਿਆ ਦੇ ਵਿੱਚ, ਇਹਦਾ ਮਤਲਬ ਉਹਦਾ ਲਿੰਕ ਉਹਦੇ ਨਾਲ ਆ। ਇਹ ਤਾਂ ਜਿਵੇਂ ਜਿਵੇਂ ਬੰਦੇ ਨੂੰ ਸੋਝੀ ਆਉਂਦੀ ਗਈ, ਬਾਅਦ ਦੇ ਵਿੱਚ ਪਤਾ ਲੱਗਣ ਲੱਗਣਾ, ਤਾਂ ਵਿਗਿਆਨੀਆਂ ਨੇ ਗੱਲਾਂ ਦੱਸੀਆਂ ਵੀ ਉਹਦਾ ਸਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜਾ ਟੂਣਾ ਨਾ, ਪਿੰਡਾਂ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਸਪੋਜ਼, ਹੁਣ ਅੱਜ ਕੱਲ੍ਹ ਦੇ ਤਾਂ ਐਮਰਜੈਂਸੀ ਸਾਧਨ ਹੈ ਨਹੀਂ ਸੀ, ਬਈ ਐਂਬੂਲੈਂਸ ਕਾਲ ਕਰ ਲਓ, ਟੈਲੀਫੋਨ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ। ਵੈਦ ਹੁੰਦਾ ਸੀ ਕਿਤੇ ਕਿਤੇ, ਕੋਈ ਜਿਹਨੂੰ ਜਿਹੜਾ ਮਾਹਰ ਹੁੰਦਾ ਸੀ ਬਿਮਾਰੀਆਂ ਦੇ ਇਲਾਜ ਦੇ ਵਿੱਚ, ਖਾਨਦਾਨੀ ਕਿੱਤਾ ਹੁੰਦਾ ਸੀਗਾ। ਹੁਣ ਇੱਕ ਪਿੰਡ ਤੋਂ ਲੈ ਕੇ ਦੂਜਾ ਪਿੰਡ 15-20-10 ਕਿਲੋਮੀਟਰ ਦੂਰ ਹੁੰਦਾ ਸੀ, 5 ਕਿਲੋਮੀਟਰ ਦੂਰ, 5-4 ਮੀਲ ਦੂਰ ਹੁੰਦਾ, ਉਹਨੂੰ ਸੁਨੇਹਾ ਕਿਵੇਂ ਪਹੁੰਚੇ? ਇਸ ਕਰਕੇ ਜਿਹੜੇ ਪਿੰਡ ਦੇ ਵਿੱਚ ਥੋੜੀ ਥੋੜੀ ਆਬਾਦੀ ਹੁੰਦੀ ਸੀਗੀ, 100, 50, 200, 400, ਜਿਹੜੇ ਪਿੰਡ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਜਾਂਦਾ ਸੀ, ਘਰਾਂ ਦੇ ਵਿੱਚ ਆਉਣ ਜਾਣ ਬਹੁਤ ਸੀ, ਇੰਨੀ ਪ੍ਰਾਈਵੇਸੀ ਹੈ ਨਹੀਂ ਸੀ, ਸਾਰੇ ਪਿੰਡ 'ਚ ਪਤਾ ਲੱਗ ਜਾਂਦਾ ਵੀ ਫਲਾਨੇ ਨੂੰ ਉਲਟੀਆਂ ਲੱਗੀਆਂ, ਫਲਾਨੇ ਨੂੰ ਪੇਟ ਦੀ ਸਮੱਸਿਆ, ਫਲਾਨੇ ਨੂੰ ਕੋਈ ਦਿਮਾਗੀ ਬਿਮਾਰੀ ਹੈ, ਫਲਾਨਾ ਬੰਦਾ ਮਰਨ ਵਾਲਾ ਪਿਆ, ਫਲਾਨੇ ਬੰਦੇ ਦੀ ਜਿਹੜੀ ਨਬਜ ਆ ਉਹ ਬਸ ਖੜਦੀ ਜਾਂਦੀ ਹੈ। ਤਾਂ ਉਹ ਲੋਕ ਕੀ ਕਰਦੇ ਸੀ, ਇੱਕ ਇੰਡੀਕੇਸ਼ਨ ਦੇਣ ਦੇ ਲਈ ਚੌਂਕ ਦੇ ਵਿੱਚ, ਕਿਉਂਕਿ ਚੁਰਸਤੇ ਹੀ ਹੁੰਦੇ ਸੀ, ਚੁਰਸਤਿਆਂ ਦੇ ਆਲੇ ਦੁਆਲੇ ਵਸੋਂ ਹੁੰਦੀ ਸੀ, ਚੌਂਕ ਦੇ ਵਿੱਚ ਕੋਈ ਨਿਸ਼ਾਨੀ ਰੱਖ ਦਿੰਦੇ ਸੀ, ਤਾਂ ਕਿ ਜੇ ਉਧਰੋਂ ਲੰਘਣ ਵਾਲਾ ਕੋਈ ਯਾਤਰੀ ਆ, ਉਹ ਅੱਗੇ ਦੀ ਅੱਗੇ ਅਗਲੇ ਪਿੰਡ ਦੇ ਵਿੱਚ ਸੁਨੇਹਾ ਪਹੁੰਚਾ ਦੇ ਵੀ ਉਹ ਫਲਾਨੇ ਪਿੰਡ ਦੇ ਵਿੱਚ ਨਾ ਨਿਸ਼ਾਨੀ ਪਈ ਹੈ, ਜਿਹਤੋਂ ਪਤਾ ਲੱਗਦਾ ਕਿ ਬੰਦਾ ਬਿਮਾਰ ਆ। ਉੱਥੋਂ ਲੰਘਣ ਵਾਲਾ ਯਾਤਰੀ ਆ ਜਿਹੜਾ ਅੱਗੇ ਦੀ ਅੱਗੇ, ਜਾਣੀ ਮੈਨ ਟੂ ਮੈਨ ਆ, ਜਿਹੜਾ ਪਰਸਨ ਟੂ ਪਰਸਨ ਸੁਨੇਹਾ ਪਹੁੰਚ ਜਾਂਦਾ ਸੀ, ਪਤਾ ਲੱਗ ਜਾਂਦਾ ਸੀ ਵੀ ਫਲਾਨਾ ਪਿੰਡ ਆ ਤੇ ਫਲਾਨੇ ਪਿੰਡ ਦੇ ਚੌਂਕ ਦੇ ਵਿੱਚ ਆਹ ਨਿਸ਼ਾਨੀ ਪਈ ਆ, ਵੀ ਵੈਦ ਫਟਾਫਟ ਉੱਥੇ ਪਹੁੰਚਦੇ। ਫੋਰ ਐਗਜ਼ਾਮਪਲ, ਜੇ ਉਹਦੇ ਵਿੱਚ ਕੋਈ ਸੰਧੂਰ ਰੱਖਿਆ ਹੋਇਆ, ਕੋਈ ਸ਼ੀਸ਼ੀ ਰੱਖੀ ਹੈ ਇਹੋ ਜਿਹਦਾ ਸੰਬੰਧ ਔਰਤਾਂ ਦੇ ਨਾਲ ਆ, ਇਹਦਾ ਮਤਲਬ ਵੈਦ ਨੂੰ ਇੱਕ ਇਨਡਾਇਰੈਕਟ ਇੰਡੀਕੇਸ਼ਨ ਮਿਲ ਜਾਂਦੀ ਸੀ ਬਈ ਇਸ ਪਿੰਡ ਦੇ ਵਿੱਚ ਔਰਤ ਬਿਮਾਰ ਆ। ਜੇ ਉੱਥੇ ਕੋਈ ਅਨਾਜ ਦੇ ਦਾਣੇ ਰੱਖੇ ਹੋਏ ਆ, ਸਤਨਾਜਾ ਜਿਹਨੂੰ ਕਹਿ ਦਿੰਦੇ ਆ, 5-6 ਤਰ੍ਹਾਂ ਦਾ ਅਨਾਜ ਰੱਖਿਆ ਹੋਇਆ ਟੂਣਾ ਕਰਕੇ, ਉਹਦਾ ਮਤਲਬ ਉਹਦੀ ਇੰਡੀਕੇਸ਼ਨ ਸੀ ਵੀ ਪ੍ਰੋਬਲਮ ਆ ਜਿਹੜੀ ਉਹ ਸਮੱਸਿਆ, ਪੇਟ ਦੀ ਸਮੱਸਿਆ, ਢਿੱਡ ਦੀ ਸਮੱਸਿਆ, ਕੋਈ ਉਹਦੇ ਢਿੱਡ 'ਚ ਦਰਦ ਆ ਜਾਂ ਕੋਈ ਇਹੋ ਜਿਹੀ ਸਮੱਸਿਆ। ਜੇ ਉੱਥੇ ਕੋਈ ਨਸ਼ੇ ਵਾਲਾ ਪਦਾਰਥ ਰੱਖਿਆ, ਕਿਉਂਕਿ ਆਮ ਕਰਕੇ ਥੋੜੇ ਬਹੁਤ ਮੇਲਸ ਆ ਜਿਹੜੇ ਨਸ਼ਾ ਕਰਦੇ ਸੀ, ਇਹਦਾ ਮਤਲਬ ਵੀ ਬੰਦਾ ਜਿਹੜਾ ਉਹ ਰੋਕੀ ਹੈ, ਇੱਕ ਇਨਡਾਇਰੈਕਟ ਇੰਡੀਕੇਸ਼ਨ ਹੁੰਦੀ ਸੀ। ਤੇ ਸਾਡੇ ਲੋਕ ਤੁਹਾਨੂੰ ਪਤਾ, ਹੁਣ ਮਤਲਬ ਲਕੀਰ ਦੇ ਫਕੀਰ ਨੇ, ਲਾਈ ਲੱਗ ਲੋਕ ਵਿਗਿਆਨ ਨੇ ਤਰੱਕੀ ਕਰ ਲਈ, ਸਾਧਨ ਤਰੱਕੀ ਕਰ ਗਏ, ਕਾਰਾਂ ਆ ਗਈਆਂ, ਸਕੂਟਰ ਆ ਗਏ, ਟੈਲੀਫੋਨ ਆ ਗਏ, ਐਂਬੂਲੈਂਸਿਸ ਆ ਗਈਆਂ, ਸਾਡੇ ਲੋਕ ਐਡੇ ਕਮਲੇ ਦੇ ਅਜੇ ਵੀ ਟੂਣਾ ਕਰਦੇ ਨੇ। ਮੈਂ ਤੁਹਾਨੂੰ ਪਿਛੋਕੜ ਦੇ ਵਿੱਚ ਦੱਸ ਕੇ ਦੱਸਿਆ ਵੀ ਉਹ ਵਹਿਮ ਦਾ ਕਾਰਨ ਇਹ ਸੀਗਾ, ਉਹ ਵਰਤਾਰੇ ਦਾ ਕਾਰਨ ਇਹ ਸੀ ਤੇ ਅੱਜ ਉਹ ਇਰਰੇਲੇਵੈਂਟ ਹੋ ਗਿਆ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੋਰੋਨਾ ਦੀ ਰੁੱਤ ਚੱਲਦੀ ਹੈ ਤੇ ਕੋਰੋਨਾ ਜਿਹੜਾ ਇਹਦਾ ਇਹ ਕਿਵੇਂ ਪੈਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕਿਵੇਂ ਫੈਲਦਾ ਤੁਹਾਨੂੰ ਸਾਰਿਆਂ ਨੂੰ ਪਤਾ। ਸਰਕਾਰ ਰਿਸਟ੍ਰਿਕਸ਼ਨਾਂ ਲਾਉਂਦੀ ਹੈ ਵੀ ਇੰਨੇ ਇਕੱਠੇ ਨਹੀਂ ਹੋਣਾ, ਇੰਨੇ ਕੁ ਤੱਕ ਤੁਸੀਂ ਇਕੱਠੇ ਹੋ ਸਕਦੇ ਹੋ, ਉਧਰੋਂ ਹੋਸਪਿਟਲ ਆ ਜਿਹੜੇ ਉਹਦੇ ਚ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ, ਤੇ ਦੂਜੇ ਪਾਸੇ ਆ ਰੱਬ ਦੇ ਥਾਂ ਜਿਹੜੇ ਸਭ ਬੰਦ ਹੋਏ ਪਏ ਨੇ, ਇਹਨਾਂ ਨੇ ਹੱਥ ਖੜੇ ਕਰਤੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਾਲਿਆਂ ਨੇ, ਚਰਚ ਵਾਲਿਆਂ ਨੇ ਵੀ, ਭਾਈ ਸਾਡੇ ਕੋਲੇ ਕਿਸੇ ਸਮੱਸਿਆ ਦਾ ਕੋਈ ਇਲਾਜ ਨਹੀਂ ਤੇ ਸਾਡੇ ਕੋਲ ਨਾ ਆਓ ਹੁਣ ਤੁਸੀਂ। ਤੇ ਇਹੋ ਜਿਹੇ ਮੌਕੇ ਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਕਈ ਲੋਕ, ਕਈ ਸੱਜਣ, ਕਈ ਪਰਿਵਾਰ ਅਜੇ ਵੀ ਟੂਣੇ ਟਾਮਣ ਕਰਦੇ ਨੇ। ਇਹ ਤਾਂ ਮੈਂ ਤੁਹਾਨੂੰ ਇੱਕ ਸਿਰਫ ਵਹਿਮ ਦੱਸਿਆ, ਉਹਦਾ ਕਾਰਨ ਦੱਸਿਆ ਵੀ ਕਿਵੇਂ ਫੈਲਿਆ ਤੇ ਕਿਵੇਂ ਉਹ ਇਰਰੇਲੇਵੈਂਟ ਹੋ ਗਿਆ। ਹੁਣ ਪੜ੍ਹੇ ਲਿਖੇ ਸਮਾਜਾਂ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਵੀ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਭੂਤ ਪ੍ਰੇਤ ਜਾਦੂ ਟੂਣੇ, ਪਰ ਸਾਡੇ ਵਾਲੇ ਕਹਿੰਦੇ ਨੇ ਜੀ ਅਸੀਂ ਹੈ ਬਹੁਤ ਸਿਆਣੇ, ਸਾਰੀ ਦੁਨੀਆਂ ਜਿਹੜੀ ਹੈਗੀ ਆ ਉੱਥੋਂ ਦਾ ਸਹਿਤ ਸਾਡੇ ਕੋਲੇ ਆ, ਸਾਰੀ ਦੁਨੀਆਂ ਨੂੰ ਅਸੀਂ ਰਾਹ ਦਿਖਾਇਆ, ਸਾਡੇ ਭਾਰਤ ਦੇ ਵਿੱਚ ਬਹੁਤ ਤਰੱਕੀ ਹੋਈ ਸੀ, ਸਾਡੇ ਗ੍ਰੰਥਾਂ 'ਚ ਬਹੁਤ ਕੁਛ ਲਿਖਿਆ ਹੋਇਆ, ਸਾਡੇ ਕੋਲੇ ਤਾਂ ਮਤਲਬ ਐਰੋਪਲੇਨ ਦੀ ਖੋਜ ਵੀ ਅਸੀਂ ਉੱਡਣ ਤਸ਼ਤਰੀਆਂ ਹਜ਼ਾਰਾਂ ਸਾਲ ਪਹਿਲਾਂ ਸਾਡੇ ਹੁੰਦੀਆਂ ਸੀਗੀਆਂ, ਸਾਡੇ ਤਾਂ ਅਸੀਂ ਇੱਕ ਇੱਕ ਤੀਰ ਮਾਰਦੇ ਸੀ ਉਹਦੇ ਨਾਲ 50-50 ਤੀਰ ਬਣ ਜਾਂਦੇ ਸੀ ਤੇ ਅੱਗੇ ਅੱਗ ਲੱਗ ਜਾਂਦੀ ਸੀ, ਆਹ ਹੋ ਜਾਂਦਾ ਸੀ, ਉਹ ਵੱਡੇ ਵੱਡੇ ਗੱਪ ਸਾਡੇ ਗ੍ਰੰਥਾਂ 'ਚ ਮਾਰੇ ਹੋਏ ਨੇ ਤੇ ਪੁਰਾਣੀਆਂ ਜਿਹੜੀਆਂ ਪੁਸਤਕਾਂ ਪਈਆਂ ਅਸੀਂ ਉਹਦਾ ਹੀ ਰਟਨ ਮੰਤਰ ਕਰੀ ਜਾਂ। ਅਸੀਂ ਕਹਿੰਦੇ ਜੀ ਸਾਰੀ ਦੁਨੀਆਂ ਦੀਆਂ ਬਿਮਾਰੀਆਂ ਦਾ ਇਲਾਜ ਆ ਜਿਹੜਾ ਉਹ ਭਾਰਤ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਸਾਡੇ ਕੋਲ ਸਾਰਾ ਕੁਛ ਆ, ਜਾਣੀ ਮਾਡਰਨ ਸਾਇੰਸ ਨੂੰ ਅਸੀਂ ਡਿਕਲਾਈਨ ਕਰੀ ਜਾਂਦੇ ਆ ਤੇ ਜਦੋਂ ਫਿਰ ਸਾਨੂੰ ਸਮੱਸਿਆ ਆਉਂਦੀ ਹੈ ਤੇ ਫਿਰ ਅਸੀਂ ਡਾਕਟਰਾਂ ਵੱਲ ਝਾਕਦੇ ਹਾਂ। ਆ ਜੋਤਸ਼ੀ ਵੀ ਦੇਖ ਲਓ, ਹੱਥ ਦੀਆਂ ਰੇਖਾਵਾਂ, ਗ੍ਰਹਿਆਂ ਦੀ ਚਾਲ, ਬਸ ਜੀ ਤੁਹਾਡੀ ਗ੍ਰਹਿਆਂ ਦੀ ਚਾਲ ਆ ਜਿਹੜੀ ਪੁੱਠੀ ਹੋਈ ਆ, ਰਾਹੂ ਤੇ ਕੇਤੂ ਨੇ ਤੁਹਾਡਾ ਰਾਹ ਮੱਲਿਆ ਹੋਇਆ, ਫਲਾਨਾ ਤਾਰਾ ਇੱਧਰ ਨੂੰ ਜਾਂਦਾ, ਉਹ ਇੱਧਰ ਨੂੰ ਜਾਂਦਾ ਤੇ ਅਸੀਂ ਫਿਰ ਇਲਾਜ ਕਰ ਦਾਂਗੇ, ਬਸ ਸਾਨੂੰ$500-$400 ਦੇ ਦਿਓ। ਇੱਥੇ ਮੈਨੂੰ ਕਈ ਵਾਰੀ ਬਰੈਂਪਟਨ ਸਿਟੀ ਵਾਲਿਆਂ ਤੇ ਹਾਸਾ ਆਉਂਦਾ ਹੁੰਦਾ, ਕੋਈ ਪ੍ਰੋਬਲਮ ਹੋਵੇ ਨਾ ਸ਼ਿਕਾਇਤ ਕਰਦੇ ਫੱਟ ਭੱਜੇ ਆਉਂਦੇ ਨੇ। ਆਹ ਪਲਾਜ਼ਿਆਂ ਦੇ ਅੱਗੇ ਵੱਡੇ ਵੱਡੇ ਹੱਥ ਜੋਤਸ਼ੀਆਂ ਦੇ ਨਿਸ਼ਾਨ ਪਏ ਨੇ ਤੇ ਕਿਸੇ ਮਰਜ਼ੀ ਦੁਕਾਨ ਤੇ ਇਹ ਯੂਜ਼ ਆ ਜਿਹੜਾ, ਕਿਉਂਕਿ ਹਰੇਕ ਕਮਰਸ਼ੀਅਲ ਪ੍ਰੋਪਰਟੀ ਰਿਟੇਲ ਵਾਲੀ ਨਾ ਉੱਤੇ ਯੂਜ਼ ਹੁੰਦਾ ਪ੍ਰੋਪਰ, ਵੀ ਆਹ ਰੈਸਟੋਰੈਂਟ ਵਾਸਤੇ ਯੂਜ਼ ਹੋ ਸਕਦੀ ਆ, ਆਹ ਗਰੋਸਰੀ ਸਟੋਰ ਵਾਸਤੇ ਯੂਜ਼ ਹੋ ਸਕਦੀ ਹੈ, ਇਹ ਡੈਂਟਿਸਟ ਆ, ਇਹ ਡਾਕਟਰ ਦੀ, ਇਹ ਫਾਰਮੇਸੀ ਦਾ ਯੂਜ਼ ਹੈ, ਇੱਥੇ ਆਹ ਕੰਮ ਹੋ ਸਕਦਾ। ਭਲਾ ਜੋਤਸ਼ੀਆਂ ਦਾ ਯੂਜ਼ ਕਿੱਥੇ ਆ? ਕਦੇ ਕੋਈ ਫਾਈਨ ਨਹੀਂ ਲਾਉਂਦੇ, ਕਦੇ ਵੀ ਫਾਈਨ ਨਹੀਂ ਲਾਉਂਦੇ। ਖੈਰ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ, ਹੋਰ ਕਾਫੀ ਸਾਰੀਆਂ ਗੱਲਾਂ ਕਰਾਂਗੇ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣਾ। ਤੁਹਾਡੀ ਜ਼ਿੰਦਗੀ ਦਾ ਕੋਈ ਰੌਚਕ ਤਜਰਬਾ ਹੋਵੇ ਜਾਂ ਤੁਸੀਂ ਜੇ ਨਹੀਂ ਮੰਨਦੇ ਵਹਿਮਾਂ ਭਰਮਾਂ ਨੂੰ ਤਾਂ ਕਿਉਂ ਨਹੀਂ ਮੰਨਦੇ, ਜੇ ਮੰਨਦੇ ਹੋ ਤਾਂ ਕਿਉਂ ਮੰਨਦੇ, ਕੋਈ ਵੀ ਤੁਸੀਂ ਆਪਣਾ ਵਿਚਾਰ ਸਾਂਝਾ ਕਰਨਾ ਹੋਵੇ, ਸਾਡਾ ਰੇਡੀਓ ਹਾਜ਼ਰ ਆ ਜੀ, ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਅਸੀਂ ਬਹੁਤ ਗਿਣਤੀ ਨੂੰ ਖੁਸ਼ ਨਹੀਂ ਕਰਦੇ ਦੋਸਤੋ। ਸਾਡਾ ਰੇਡੀਓ ਪ੍ਰੋਗਰਾਮ ਕਰਨ ਦਾ ਮਕਸਦ ਇਹ ਨਹੀਂ ਵੀ ਅਸੀਂ ਤੁਹਾਡੇ ਮਨ ਦੀਆਂ ਗੱਲਾਂ ਤੁਹਾਨੂੰ ਖੁਸ਼ ਕਰਨ ਦੇ ਲਈ ਗੱਲਾਂ ਕਰੀ ਜਾਈਏ, ਅਸੀਂ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਸਮਾਜ ਦੇ ਵਿੱਚ ਜਿਨ੍ਹਾਂ ਤੇ ਕਿੰਤੂ ਪ੍ਰੰਤੂ ਹੋ ਸਕਦਾ ਹੋਵੇ, ਕਿਉਂਕਿ ਸਾਨੂੰ ਪਤਾ ਵੀ ਦੁਨੀਆਂ ਜਿਹੜੀ ਉਹ ਕਿੰਤੂ ਪ੍ਰੰਤੂ ਦੇ ਨਾਲ ਹੀ ਅੱਗੇ ਵਧੀ ਹੈ। ਜੇ ਅਸੀਂ ਸਾਰਾ ਦਿਨ ਹੱਥ ਜੋੜ ਕੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ, ਸਾਰਿਆਂ ਨੂੰ ਖੁਸ਼ ਕਰਨ 'ਚ ਲੱਗੇ ਰਹੀਏ ਨਾ, ਅਸੀਂ ਜ਼ਿੰਦਗੀ ਨਹੀਂ ਜਿਉਂ ਸਕਦੇ। ਇਸ ਕਰਕੇ ਸਾਡਾ ਕੰਮ ਖੁਸ਼ ਕਰਨਾ ਨਹੀਂ, ਸਾਡਾ ਕੰਮ ਇੱਕ ਸਾਰਥਿਕ ਵਿਚਾਰ ਚਰਚਾ ਕਰਨਾ ਹੁੰਦਾ। ਸਾਡੇ ਜਿਹੜੇ ਪੱਤਰਕਾਰ ਵੀ ਪੰਜਾਬ ਤੋਂ ਆਉਂਦੇ ਨੇ, ਅਸੀਂ ਉਹਨਾਂ ਨਾਲ ਵੀ ਕਈ ਵਾਰੀ ਅਸੀਂ ਬਹੁਤ ਵਿਸ਼ਿਆਂ ਦੇ ਮਤਭੇਦ ਹੁੰਦੇ, ਅਸੀਂ ਉਹਨਾਂ ਨੂੰ ਵੀ ਸਵਾਲ ਜਵਾਬ ਕਰਦੇ ਹਾਂ, ਸਾਨੂੰ ਵੀ ਲੋਕ ਸਵਾਲ ਜਵਾਬ ਕਰਦੇ ਨੇ। ਵਹਿਮਾਂ ਭਰਮਾਂ ਦੇ ਵਿਸ਼ੇ ਦੇ ਉੱਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਸਾਰਥਕ ਰੋਲ ਅਦਾ ਕੀਤਾ, ਕੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਵਹਿਮ ਭਰਮ ਜਿਹਨੂੰ ਤੁਸੀਂ ਤੋੜਿਆ ਹੋਵੇ ਬੜੀ ਦਲੇਰੀ ਦੇ ਨਾਲ? ਬਹੁਤ ਔਖਾ ਹੁੰਦਾ ਜੀ, ਜਿਹੜੇ ਵਹਿਮ ਭਰਮ ਨੂੰ ਤੁਹਾਡੇ ਮਾਂ ਪਿਓ, ਤੁਹਾਡੇ ਦਾਦਾ ਦਾਦੀ ਮੰਨਦੇ ਹੋਣ ਨਾ, ਉਹਨੂੰ ਤੋੜਨਾ, ਵੱਖਰੇ ਰਸਤੇ ਤੇ ਚੱਲਣਾ ਬਹੁਤ ਔਖਾ। ਸਾਡੇ ਲੋਕ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਨੇ, ਉਹ ਜੀ ਸਾਡੇ ਘਰ ਦੇ ਵਿੱਚ ਤਾਂ ਇਹ ਮਨੌਤ ਆ, ਸਾਡੇ ਘਰ 'ਚ ਤਾਂ ਫਲਾਨੇ ਨੂੰ ਪੂਜਦੇ ਨੇ, ਪੀਰ ਨੂੰ ਪੂਜਦੇ ਨੇ, ਮੱਟੀ ਨੂੰ ਪੂਜਦੇ ਨੇ ਜੀ, ਸਾਡੇ ਘਰ 'ਚ ਤਾਂ ਮੰਨੀ ਜਾਂਦੀ ਹੈ। ਕਾਹਦੀ ਮੰਨੀ ਜਾਂਦੀ ਹੈ? ਇਹਦਾ ਮਤਲਬ ਤੁਸੀਂ ਪੁਰਾਣੇ ਰਸਤੇ ਤੇ ਤੁਰੇ ਜਾਂਦੇ ਹੋ। ਕਵਿਤਾਵਾਂ ਪੜ੍ਹਨੀਆਂ ਸੁਰਜੀਤ ਪਾਤਰ ਦੀਆਂ, ਗੱਲਾਂ ਕਰਨੀਆਂ ਵੱਡੀਆਂ ਵੱਡੀਆਂ, ਊਂ ਕਹਿਣਾ ਜੀ ਸਾਡੇ ਘਰ ਦੇ ਵਿੱਚ ਤਾਂ ਮਨੌਤ ਆ ਜੀ, ਸਾਡੇ ਘਰ 'ਚ ਤਾਂ ਆਈ ਚੱਲਦਾ, ਇਹ ਬਜ਼ੁਰਗਾਂ ਦਾ ਸਤਿਕਾਰ ਹੈ। ਇਹ ਬਜ਼ੁਰਗਾਂ ਦਾ ਸਤਿਕਾਰ ਨਹੀਂ, ਬਜ਼ੁਰਗਾਂ ਦਾ ਸਤਿਕਾਰ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਾਂਭਣ ਦੇ ਵਿੱਚ, ਉਹਨਾਂ ਨੂੰ ਖੁਸ਼ ਰੱਖਣ ਦੇ ਵਿੱਚ, ਉਹਨਾਂ ਦੇ ਕੋਲੇ ਬੈਠ ਕੇ ਸਮਾਂ ਬਿਤਾਉਣ ਦੇ ਵਿੱਚ ਹੁੰਦਾ। ਬਜ਼ੁਰਗਾਂ ਦਾ ਸਤਿਕਾਰ ਇਸ ਗੱਲ 'ਚ ਨਹੀਂ ਹੁੰਦਾ ਵੀ ਜੇ ਬਜ਼ੁਰਗ ਪੀਰਾਂ ਨੂੰ ਮੰਨਦੇ ਆ ਤੇ ਤੁਸੀਂ ਵੀ ਪੀਰਾਂ ਨੂੰ ਮੰਨੀ ਜਾਓ। ਬਜ਼ੁਰਗਾਂ ਦਾ ਸਤਿਕਾਰ ਇਸ ਗੱਲ 'ਚ ਨਹੀਂ ਹੁੰਦਾ ਵੀ ਜੇ ਬਜ਼ੁਰਗ ਮੱਟੀਆਂ ਨੂੰ ਮੱਥਾ ਟੇਕਦੇ ਆ ਤੁਸੀਂ ਵੀ ਮੱਟੀਆਂ ਨੂੰ ਮੱਥਾ ਟੇਕਦੇ ਆਓ। ਬਜ਼ੁਰਗਾਂ ਦਾ ਸਤਿਕਾਰ ਇਸ ਗੱਲ ਦੇ ਵਿੱਚ ਨਹੀਂ ਹੁੰਦਾ ਵੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਗਲਤ ਰਵਾਇਤ ਚੱਲੀ ਜਾਂਦੀ ਆ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਉਹਨਾਂ ਨੂੰ ਮੰਨੀ ਜਾਓ। ਇਹਦੇ ਵਿੱਚ ਕਿਸੇ ਦਾ ਕੋਈ ਸਤਿਕਾਰ ਨਹੀਂ ਹੁੰਦਾ, ਨਾਲੇ ਸਤਿਕਾਰ ਸ਼ਬਦ ਵੈਸੇ ਹੀ ਇਰਰੈਲੇਵੈਂਟ ਹੋ ਗਿਆ। ਸੱਚ ਨੂੰ ਸੱਚ ਕਹੋ, ਕਿਸੇ ਨੂੰ ਭੈੜੀ ਲੱਗਦੀ ਤਾਂ ਭੈੜੀ ਲੱਗੇ। ਹਾਂ, ਇਨਸਾਨ ਦੇ ਤੌਰ ਤੇ ਅਗਲੇ ਦਾ ਸਤਿਕਾਰ ਕਰੋ। ਸਤਿਕਾਰ ਦਾ ਮਤਲਬ ਡਜ਼ਨਟ ਮੀਨ ਕਿ ਉਹਦੇ ਵਿਚਾਰਾਂ ਦਾ ਸਤਿਕਾਰ ਕਰਨਾ। ਕਿਸੇ ਦੇ ਵਿਚਾਰ ਕਿਵੇਂ ਹੋ ਸਕਦੇ ਆ? ਸਾਰਿਆਂ ਦੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆ। ਜੇ ਤੁਹਾਡੇ ਨਾਲ ਕਿਸੇ ਦਾ ਵਿਚਾਰਧਾਰਕ ਮਤਭੇਦ ਆ, ਉਹਦਾ ਵੀ ਸਤਿਕਾਰ ਕਰੋ। ਮੈਂ ਕਹਿੰਦਾ ਉਹਦਾ ਵੱਧ ਸਤਿਕਾਰ ਕਰੋ, ਕਿਉਂਕਿ ਉਹ ਤੁਹਾਡੇ ਨਾਲੋਂ ਕਿਸੇ ਵਰਤਾਰੇ ਪ੍ਰਤੀ ਡਿਫਰੈਂਟ ਅਪਰੋਚ ਰੱਖਦਾ। ਸਾਡੇ ਬੱਚੇ ਕਈ ਵਾਰੀ ਸਾਡੇ ਨਾਲ ਔਖੇ ਇਸ ਗੱਲ